ਜਪਵਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਚੱਕਰ ਦੇਹ ਨੇ ਅਰ ਭਰਨ ਜਾਤ ਅਰ ਪਾਤ ਮਹਿਨ ਦੇਹੇ ਰੂਪ ਰੰਗ ਅਰ ਵੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਲ ਤਨ ਭਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਜੈ ਤ੍ਰਿਪਾਉਣ ਮਹੀਪ ਸੁਰ ਨਾਰਿ ਅਸੁਰ ਨੇਤ ਨੇਤ ਬਨ ਕਰਨ ਕਹਿਤ ਸਰਵ ਨਾਮ ਮਥੈ ਪਵਨ ਪਰਮ ਨਾਮ ਵਰਣ ਸੁਮਤ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਚਿਤ ਲਾਵੈ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਰਿਜ ਕਰਿਆ ਵੈ ਗੋ ਸ੍ਰੀ ਵਾਹਿਗੁਰੂ ਜੀ ਸਰਸਿਆੜੇ ਸਰਸਿਆੜੇ ਮੇਰੇ ਭਾਈ ਸਭ ਮੀਤਾ ਰਾਮ ਬਿਖਮੋ ਬਿਖਮ ਅਖਾੜਾ ਮੈਂ ਗੁਰ ਮਿਲ ਜੀਤਾ ਰਾਮ ਸਰਸਿਆੜੇ ਸਰਸਿਆੜੇ ਮੇਰੇ ਭਾਈ ਸਭ ਮੀਤਾ ਰਾਮ ਬਿਖਮੋ ਬਿਖਮ ਅਖਾੜਾ ਮੈਂ ਗੁਰ ਮਿਲ ਜੀਤਾ ਰਾਮ ਗੁਰਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਭਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਣਥ ਮੇਰੀ ਆਪ ਖੜਾ ਸੋਈ ਸੁਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹੁ ਨਾਨਕ ਜਾ ਵਾਲ ਸੁਆਮੀ ਤਾਂ ਸਰਸੇ ਭਾਈ ਮੀਤਾ ਸੋਈ ਸੁਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹੁ ਨਾਨਕ ਜਾ ਵਾਲ ਸੁਆਮੀ ਤਾਂ ਸਰਸੇ ਭਾਈ ਮੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲਾ ਸੱਜਣਾ ਵਡਿਆਈ ਵੀ ਜਾਣ ਅੰਮ੍ਰਿਤ ਵੇਲੇ ਦੀ ਦਾਤ ਆਪਣੇ ਸਿੱਖਾਂ ਸੇਵਕਾਂ ਨੂੰ ਬਖਸ਼ੀ ਹੈ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕਰਨ ਉਪਰੰਤ ਸਤਿਕਾਰਯੋਗ ਭਾਈ ਜਸਪਾਲ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਸ੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ ਦੀ ਜੋ ਮਰਜ਼ਾਦਾ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ ਸਤਿਗੁਰਾਂ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ ਦਾ ਇਹ ਵਿਧਾਨ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਚੱਲ ਰਿਹਾ ਸੰਗਤਾਂ ਨੇ ਆਸਾ ਦੀ ਵਾਰ ਦਾ ਆਨੰਦ ਮਾਣਿਆ ਭਾਈ ਸਾਹਿਬ ਦਾ ਜਥਾ ਸਾਡੇ ਕੋਲ ਬਾਹਰੋਂ ਆਏ ਹੋਏ ਨੇ ਇੱਕ ਹਫ਼ਤੇ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਕੋਲੋਂ ਹੋਰ ਆਪਾਂ ਲਾਭ ਪ੍ਰਾਪਤ ਕਰੀਏ ਸਮਾਂ ਕੱਢ ਕੇ ਗੁਰੂ ਘਰ ਆ ਕੇ ਹਾਜ਼ਰੀ ਭਰਿਆ ਕਰੀਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਲੜੀਵਾਰ ਚੱਲ ਰਹੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਚਰਨਾਂ 'ਚ ਸੁਰਤੀ ਜੋੜ ਕੇ ਕਥਾ ਦਾ ਆਨੰਦ ਮਾਣੀਏ ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਸਿਆੜੇ ਸਰਸਿਆੜੇ ਮੇਰੇ ਭਾਈ ਸਭ ਮੀਤਾ ਰਾਮ ਮਹਾਰਾਜ ਨੇ ਇਹਨਾਂ ਸ਼ਬਦਾਂ ਵਿੱਚ ਪਰਮਾਤਮਾ ਦੀ ਪ੍ਰਾਪਤੀ ਜਦੋਂ ਹੁੰਦੀ ਹੈ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਦੋਂ ਜਿਹੜਾ ਆਨੰਦ ਆਉਂਦਾ ਹੈ ਜਿਹੜੀ ਖੁਸ਼ੀ ਮਿਲਦੀ ਹੈ ਜਿਹੜੀ ਪ੍ਰਾਪਤੀ ਹੁੰਦੀ ਹੈ ਉਹਦਾ ਜ਼ਿਕਰ ਕੀਤਾ ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਹਾਂ ਚਾਖੇੜਾ ਚਾਖੇੜਾ ਮੈਂ ਹਰ ਰਸ ਮੀਠਾ ਨਾਮ। ਇਹ ਤਿੰਨ ਸ਼ਬਦ ਆਪਾਂ ਪਿੱਛੇ ਸੁਣਿਆ, ਤਿੰਨਾਂ ਵਿੱਚ ਹੀ ਉਤਸ਼ਾਹ ਉਮਾ ਪ੍ਰਾਪਤੀ ਦਾ ਦੱਸਿਆ ਹੈ। ਇਹਦੇ ਵਿੱਚ ਵੀ ਮਹਾਰਾਜ ਬਚਨ ਕਰਦੇ ਸਰਸੇੜੇ ਸਰਸੇੜੇ, ਕਹਿੰਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਪਰਮੇਸ਼ੁਰ ਦਾ ਨਾਮ ਜਪਣ ਲੱਗ ਗਏ ਹਨ, ਮੇਰੇ ਨਾਲ ਬਹਿੰਦੇ ਹਨ, ਮੇਰੇ ਰਿਸ਼ਤੇਦਾਰ ਹਨ, ਮੇਰੇ ਸੱਜਣ ਹਨ, ਮੇਰੇ ਮਿੱਤਰ ਹਨ, ਉਹਨਾਂ ਦੇ ਵਿੱਚ ਵੀ ਭਗਤੀ ਦਾ ਰਸ ਭਰ ਗਿਆ। ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਹੈ, ਆਪ ਦੇ ਤਰਦੇ ਹੀ ਨੇ, ਆਪਣੇ ਆਲੇ ਦੁਆਲੇ ਦੀ ਹੋਰ ਜਿੰਨੀ ਸੰਗਤ ਹੁੰਦੀ ਹੈ ਆਪਣਾ ਪਰਿਵਾਰ ਵੀ ਧਾਰ ਲੈਂਦੇ, ਆਪਣੇ ਪਰਿਵਾਰ ਨੂੰ ਵੀ ਪਰਮੇਸ਼ੁਰ ਦੀ ਭਗਤੀ 'ਚ ਲਾ ਦਿੰਦੇ, ਉਹਨਾਂ ਉੱਤੇ ਵੀ ਕਿਰਪਾ ਕਰ ਦਿੰਦੇ, ਆਪਦੇ ਰਸ ਵਾਲੇ ਹੁੰਦੇ ਨੇ, ਦੂਜਿਆਂ ਨੂੰ ਵੀ ਰਸ ਬਖਸ਼ ਦਿੰਦੇ। ਸਰਸੇੜੇ ਸਰਸੇੜੇ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਭਗਤ ਕਬੀਰ ਜੀ ਦੀ ਮਹਿਮਾ ਸੁਣ ਕੇ, ਉਹਨਾਂ ਦੀ ਭਗਤੀ ਦਾ ਪ੍ਰਤਾਪ ਸੁਣ ਕੇ ਇੱਕ ਹੋਰ ਸਿੱਖ ਬਣ ਗਿਆ, ਉਹਦਾ ਨਾਮ ਸੀ ਸੈਣ ਨਾਈ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਵੀ ਹੈ ਅਤੇ ਗੁਰੂ ਸਾਹਿਬ ਨੇ ਉਹਨਾਂ ਬਾਰੇ ਲਿਖਿਆ, ਸੈਣ ਨਾਏ ਪੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਨੂੰ ਭਗਤਾਂ ਮੈਂ ਗਿਣਿਆ। ਕਿ ਸੈਣ ਨਾਈ ਜਿਹੜਾ ਲੋਕਾਂ ਦੀਆਂ ਮਾਲਿਸ਼ਾਂ ਕਰਦਾ ਸੀ, ਹਜਾਮਤਾਂ ਕਰਦਾ ਸੀ, ਲੋਕਾਂ ਦੇ ਘਰਾਂ ਵਿੱਚ ਵਿਆਹਾਂ ਸ਼ਾਦੀਆਂ ਦੇ ਕੰਮ ਕਰਦਾ ਸੀ, ਉਹ ਪਰਮੇਸ਼ੁਰ ਦਾ ਭਗਤ ਬਣ ਗਿਆ ਅਤੇ ਉਹਦੀ ਵੱਡੀ ਵਡਿਆਈ ਗਿਣੀ ਗਈ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਤਾਈ। ਉਹਨੂੰ ਵੀ ਭਗਤੀ ਦਾ ਸ਼ੌਂਕ ਲੱਗ ਗਿਆ, ਉਹਦੇ ਘਰ ਵੀ ਸੰਤਾਂ ਮਹਾਂਪੁਰਸ਼ਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਰੱਬ ਦੇ ਪਿਆਰੇ ਆਉਂਦੇ ਜਾਂਦੇ, ਸਾਰੀ ਸਾਰੀ ਰਾਤ ਕੀਰਤਨ ਹੋਈ ਜਾਂਦਾ। ਇੱਕ ਦਿਨ ਆਏ ਸੰਤ ਪਰਾਹੁਣੇ, ਕੀਰਤਨ ਹੋਆ ਰਹਿਣ ਸਵਾਈ। ਸ਼ਾਮ ਵੇਲੇ ਘਰ ਸੰਤ ਆ ਗਏ, ਸੰਤਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਭੋਜਨ ਛਕਾਇਆ, ਰਾਤ ਨੂੰ ਬਹਿ ਗਏ, ਸਾਰੀ ਰਾਤ ਹੀ ਕੀਰਤਨ ਹੋਣ ਲੱਗ ਪਿਆ। ਸਾਰੀ ਰਾਤ ਇਸ ਪਰਮੇਸ਼ੁਰ ਦੀ ਵਾਰਤਾਲਾਪ, ਭਜਨ ਕੀਰਤਨ ਸਿਮਰਨ ਚੱਲਦਾ ਰਿਹਾ। ਉਹ ਭਜਨ ਕੀਰਤਨ ਦਾ ਐਸਾ ਆਨੰਦ ਬਣਿਆ, ਐਸੀ ਖੁਸ਼ੀ, ਇਹੋ ਜਿਹਾ ਮਨ ਵਿੱਚ ਖੇੜਾ ਬਣਿਆ ਕਿ ਛੱਡ ਨਾ ਸਕੇ ਸਾਧ ਜਨ। ਸਵੇਰੇ ਉੱਠ ਕੇ ਜਾਂਦਾ ਸੀ ਰਾਜੇ ਦੀ ਮਾਲਿਸ਼ ਕਰਨ, ਰਾਜੇ ਦਾ ਨੌਕਰ ਸੀ ਸੈਣ ਨਾਈ, ਰਾਜੇ ਦੀ ਮਾਲਿਸ਼ ਕਰਦਾ ਸੀ, ਹਜਾਮਤ ਕਰਦਾ, ਜੋ ਨਾਈਆਂ ਦਾ ਕੰਮ ਹੁੰਦਾ ਨਵਾਉਣਾ ਧੋਣਾ, ਉਹ ਰਾਜੇ ਨੂੰ ਨਵਾਉਂਦਾ ਧੋਂਦਾ ਸੀ, ਉਹਦੀ ਮਾਲਿਸ਼ ਵਗੈਰਾ ਕਰਦਾ ਸੀ, ਸਾਫ ਸਫਾਈ ਜੋ ਕਰਦੇ ਉਹ ਸਾਰੀ ਡਿਊਟੀ ਸੈਣ ਨਾਈ ਦੀ ਸੀ। ਸੈਣ ਨਾਈ ਅੱਜ ਡਿਊਟੀ ਤੋਂ ਲੇਟ ਹੋ ਗਿਆ, ਜਾ ਨਹੀਂ ਸਕਿਆ। ਉਹਦਾ ਕਾਰਨ ਕੀ ਬਣਿਆ? ਉਹ ਜਿਹੜੀ ਰਹਿਣ ਸਫਾਈ ਚੱਲ ਰਹੀ ਸੀ, ਕੀਰਤਨ ਚੱਲ ਰਿਹਾ ਸੀ, ਉਹਨੂੰ ਛੱਡਣ ਨੂੰ ਜੀ ਨਹੀਂ ਕੀਤਾ। ਛੱਡ ਨਾ ਸਕੇ ਸਾਧ ਜਨ, ਰਾਜ ਦੁਆਰ ਨਾ ਸੇਵ ਕਮਾਈ, ਰਾਜੇ ਦੀ ਸੇਵਾ ਨਹੀਂ ਕਰ ਸਕਿਆ, ਡਿਊਟੀ 'ਤੇ ਨਹੀਂ ਪਹੁੰਚਿਆ, ਨਹੀਂ ਗਿਆ। ਉੱਧਰੋਂ ਵਾਹਿਗੁਰੂ ਦੀ ਖੇਡ ਦੇਖੋ, ਪਰਮਾਤਮਾ ਨੇ ਸੋਚਿਆ ਮੇਰੇ ਭਗਤ ਦੀ ਨੌਕਰੀ ਚਲੀ ਜਾਣੀ, ਮੇਰੇ ਭਗਤ ਦੀ ਗੈਰ ਹਾਜ਼ਰੀ ਲੱਗ ਜਾਣੀ ਹੈ, ਮੇਰੇ ਭਗਤ ਨੂੰ ਝਿੜਕਾਂ ਪੈਣੀਆਂ ਨੇ। ਸੈਣ ਰੂਪ ਹਰ ਹੋਏ ਕਹਿ ਆਇਆ ਰਾਣੇ ਨੂੰ ਰਜਾਈ। ਪਰਮਾਤਮਾ ਵਾਹਿਗੁਰੂ ਸੈਣ ਦਾ ਰੂਪ ਧਾਰ ਕੇ ਗਏ, ਰਾਜੇ ਦੀ ਮਾਲਿਸ਼ ਕੀਤੀ, ਰਾਜੇ ਨੂੰ ਇਸ਼ਨਾਨ ਕਰਾਇਆ, ਰਾਜੇ ਦੀ ਸਾਰੀ ਸੇਵਾ ਕਾਲ ਪੁਰਖ ਵਾਹਿਗੁਰੂ ਜੀ ਆਪ ਕਰਕੇ ਆਏ। ਇੱਧਰੋਂ ਸੰਤਾਂ ਨੂੰ ਵਿਦਾ ਕਰਕੇ ਥੋੜ੍ਹਾ ਲੇਟ 10 ਕੁ ਵਜੇ ਦਿਨੇ, ਅੱਗੇ ਤਾਂ ਸਵੇਰੇ 4 ਕੁ ਵਜੇ ਜਾਂਦਾ ਸੀ, ਅੱਜ ਕੋਈ 9-10 ਵਜੇ ਗਿਆ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ, ਆਏ ਹੋਏ ਸੰਤ ਪ੍ਰਾਹੁਣਿਆਂ ਨੂੰ ਵਿਦਾ ਕਰਕੇ ਸ਼ਰਮਿੰਦਾ ਜਿਹਾ ਹੁੰਦਾ, ਸਹਿਣ ਦਾ ਹੀ ਜਾ ਰਿਹਾ ਹੈ ਰਾਜੇ ਦੇ ਦਰਬਾਰ ਵੱਲ, ਮਨ 'ਚ ਸੋਚਦਾ ਅੱਜ ਬੜੀਆਂ ਝਿੜਕਾਂ ਪੈਣੀਆਂ, ਅੱਜ ਰਾਜੇ ਨੇ ਗੁੱਸੇ ਹੋਣਾ ਕਿਉਂਕਿ ਮੈਂ ਸਵੇਰੇ ਆਪਣੀ ਡਿਊਟੀ 'ਤੇ ਪਹੁੰਚਿਆ ਨਹੀਂ, ਅਤੇ ਪਤਾ ਨਹੀਂ ਰਾਜਾ ਕੀ ਸਜ਼ਾ ਦੇਵੇਗਾ, ਕੀ ਝਿੜਕ ਦੇਵੇਗਾ, ਕੀ ਕਹੇਗਾ। ਅੱਖਾਂ ਨੀਵੀਆਂ ਜਿਹੀਆਂ ਕੀਤੀਆਂ ਹੋਈਆਂ ਦਰਬਾਰ ਵੱਲ ਤੁਰਿਆ ਜਾਂਦਾ। ਜਦੋਂ ਰਾਜੇ ਦੇ ਦਰਬਾਰ 'ਚ ਪਹੁੰਚਿਆ, ਰਾਜੇ ਦਾ ਦਰਬਾਰ ਲੱਗਾ ਹੋਇਆ ਸੀ, ਰਾਜਾ ਸੈਣਦਾਈ ਨੂੰ ਵੇਖ ਕੇ ਖੁਸ਼ ਹੋ ਗਿਆ ਅਤੇ ਖੁਸ਼ੀ 'ਚ ਆ ਕੇ ਕਹਿਣ ਲੱਗਾ, ਆਓ ਸੈਣ ਜੀ ਆਓ, ਅੱਜ ਦਾ ਕਮਾਲ ਕਰਤੀ ਤੁਸੀਂ, ਮਾਲਿਸ਼ ਤਾਂ ਅੱਗੇ ਕਈ ਸਾਲਾਂ ਤੋਂ ਕਰਦੇ ਸੀ ਤੁਸੀਂ, ਪਰ ਜਿਹੜੀ ਅੱਜ ਮਾਲਿਸ਼ ਕੀਤੀ ਮੇਰਾ ਸਰੀਰ ਦਾ ਰੋਮ ਰੋਮ ਖਿੜ ਗਿਆ, ਮੈਨੂੰ ਇੰਝ ਲੱਗਦਾ ਜਿਵੇਂ ਮੈਂ ਬਿਲਕੁਲ ਤਰੋ ਤਾਜ਼ਾ ਹੋ ਗਿਆ, ਮੈਨੂੰ ਸਰੀਰਕ ਤੌਰ 'ਤੇ ਬੜਾ ਆਰਾਮ ਅੱਜ ਮਿਲਿਆ, ਅੱਜ ਮੈਂ ਤੁਹਾਡੀ ਸੇਵਾ ਤੋਂ ਬੜਾ ਖੁਸ਼ ਹਾਂ। ਅੱਗੋਂ ਰਾਣੇ ਸੱਦ ਕੇ ਖੋਲ ਕਵਾਏ ਗਾਂ ਪਨਾਈ, ਉਹ ਜਿਹੜੀ ਰਾਜੇ ਦੇ ਗਲ ਦੇ ਵਿੱਚ ਕਵਾਏ ਪਹਿਨੀ ਹੁੰਦੀ ਹੈ, ਥੱਲੇ ਕੱਪੜੇ ਹੁੰਦੇ ਨੇ ਪਰ ਉੱਤੇ ਨੇ ਇੱਕ ਲੰਮਾ ਜਿਹਾ ਚੋਲਾ, ਬੜਾ ਵਧੀਆ ਮਹਿੰਗਾ ਹੀਰੇ ਮੋਤੀ ਜੜੇ ਹੁੰਦੇ ਨੇ, ਉਹ ਆਪਣੇ ਗਲ ਦਾ ਉੱਪਰਲਾ ਚੋਲਾ ਜਿਹੜਾ ਸੀ ਸ਼ਾਹੀ ਚੋਲਾ ਲਾਹ ਕੇ ਨਾ ਉਹ ਸੈਣ ਦਾਈ ਦੇ ਗਲ ਪਾ। ਤੁਸੀਂ ਇੱਕ ਕਹਾਣੀ, ਇੱਕ ਕਹਾਵਤ ਸੁਣੀ ਹੋਣੀ ਹੈ, ਆਮ ਲੋਕ ਬੋਲਦੇ ਨੇ, ਨਾਈਆਂ ਦੀ ਬਰਾਤ ਵਿੱਚ ਸਾਰੇ ਹੀ ਰਾਜੇ, ਇਹ ਕਹਾਵਤ ਪੰਜਾਬੀ 'ਚ ਆਮ ਬੋਲੀ ਜਾਂਦੀ ਕਿ ਨਾਈਆਂ ਦੀ ਬਰਾਤ 'ਚ ਸਾਰੇ ਰਾਜੇ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਨਾਈਆਂ ਨੂੰ ਰਾਜਾ ਕਹਿੰਦੇ ਨੇ, ਪਿੰਡਾਂ ਵਿੱਚ ਨਾਈ ਨੂੰ ਰਾਜਾ ਜੀ ਕਰਕੇ ਰਾਜੇ ਨੂੰ ਬੁਲਾਓ। ਉਹ ਕਦੋਂ ਦਾ ਸ਼ੁਰੂ ਹੋਇਆ? ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸੈਣ ਨਾਈ ਦੇ ਗਲ ਵਿੱਚ ਰਾਜੇ ਵਾਲਾ ਚੋਲਾ ਪਿਆ। ਰਾਜੇ ਦਾ ਚੋਲਾ ਪਹਿਣ, ਰਾਜੇ ਦਾ ਬਸਤਰ ਪਾਉਣਾ ਕੋਈ ਆਮ ਆਦਮੀ ਨੂੰ ਥੋੜ੍ਹਾ ਨਸੀਬ ਹੁੰਦਾ ਸੀ, ਰਾਜੇ ਦੇ ਕੱਪੜੇ ਰਾਜਾ ਹੀ ਪਾ ਸਕਦਾ ਸੀ, ਦੂਜਾ ਨਹੀਂ ਕੋਈ ਪਾ ਸਕਦਾ, ਪਰ ਰਾਜੇ ਨੇ ਆਪ ਆਪਣਾ ਚੋਲਾ, ਆਪਣਾ ਬਸਤਰ ਸੈਣ ਦਾਈ ਦੇ ਗਲ ਪਵਾ ਕੇ ਆਪਣੇ ਵਰਗਾ ਬਣਾ ਕੇ ਉਹਦਾ ਸਤਿਕਾਰ ਕੀਤਾ ਸੀ। ਉਦੋਂ ਤੋਂ ਨਾਈਆਂ ਨੂੰ ਰਾਜਾ ਕਹਿਣਾ ਸ਼ੁਰੂ ਹੋਇਆ, ਅਤੇ ਇਸ ਕਰਕੇ ਕਹਿ ਦਿੰਦੇ ਆ ਵੀ ਨਾਈਆਂ ਦੀ ਬਰਾਤ ਵਿੱਚ ਸਾਰੇ ਰਾਜੇ ਆਏ। ਇਹ ਗੱਲ ਉਦੋਂ ਚੱਲੀ ਹੈ, ਸੈਣ ਦਾਈ ਜੀ ਦਾ ਸਤਿਕਾਰ ਹੋਇਆ ਭਰੀ ਸਭਾ ਦੇ ਵਿੱਚ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ, ਪ੍ਰਗਟ ਕਰੈ ਭਗਤ ਵਡਿਆਈ, ਵਾਹਿਗੁਰੂ ਆਪਣੇ ਭਗਤਾਂ ਦੀ ਵਡਿਆਈ ਨੂੰ ਪ੍ਰਗਟ ਕਰ ਦਿੰਦਾ। ਨਾਮ ਜਪਣ ਵਾਲਾ ਸਾਧੂ ਆਪ ਤਾਂ ਪਰਮੇਸ਼ੁਰ ਦੇ ਨਾਮ ਦੇ ਰਸ ਵਿੱਚ ਸਰਸਿਆ ਹੁੰਦਾ, ਦੂਜਿਆਂ ਨੂੰ ਵੀ ਉਸੇ ਤਰ੍ਹਾਂ ਹੀ ਸਰਸਾਰ ਕਰ ਦਿੰਦਾ। ਮੇਰੇ ਭਾਈ ਸਭ ਮੀਤਾ ਰਾਮ, ਮੇਰੇ ਭਰਾ ਮੇਰੇ ਮਿੱਤਰ ਸਾਰੇ ਹੀ ਰਸ ਵਾਲੇ ਹੋ ਗਏ, ਸਾਰਿਆਂ 'ਤੇ ਕਿਰਪਾ ਹੋ ਗਈ। ਜਦੋਂ ਸਾਧ ਸੰਗਤ ਦੀ ਇਹੋ ਜਿਹੀ ਅਵਸਥਾ ਹੁੰਦੀ ਹੈ ਜਿੱਥੇ ਆਲਾ ਦੁਆਲਾ ਵਾਤਾਵਰਣ ਸਾਰਾ ਹੀ ਕਹਿੰਦੇ ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏਗਾ ਗ੍ਰਾਮ, ਕਬੀਰ ਜੀ ਦੇ ਸਲੋਕਾਂ 'ਚ ਦੇਹੀ ਤਾਂ ਪਵਿੱਤਰ ਹੋਣੀ ਹੋਣੀ ਹੈ, ਦੇਹੀ ਦੀਆਂ ਇੰਦਰੀਆਂ ਅੱਖਾਂ ਕੰਨ ਨੱਕ ਹੱਥ ਪੈਰ ਸੰਤਾਂ ਦੇ ਪਵਿੱਤਰ ਹੋ ਜਾਂਦੇ ਆ। ਲੋਕ ਸੰਤਾਂ ਦੇ ਪੈਰਾਂ 'ਤੇ ਕਿਉਂ ਮੱਥਾ ਟੇਕਦੇ? ਕਿਉਂਕਿ ਉਹ ਪੈਰ ਪੂਜਣ ਯੋਗ ਹੁੰਦੇ, ਉਹ ਪਵਿੱਤਰ ਹੁੰਦੇ। ਸੰਤਾਂ ਦਾ ਹੱਥ ਸਿਰ 'ਤੇ ਕਿਉਂ ਰਖਵਾਉਂਦੇ ਆ? ਉਹਨਾਂ ਮਹਾਂਪੁਰਸ਼ਾਂ ਦੇ ਹੱਥ ਵਿੱਚ ਵੀ ਪਰਮੇਸ਼ੁਰ ਦੇ ਨਾਮ ਦੀ ਕਲਾ ਵਰਤੀ ਹੁੰਦੀ, ਸੇਵਾ ਸਿਮਰਨ ਕਰਕੇ ਉਹਨਾਂ ਦੇ ਹੱਥ ਪਵਿੱਤਰ ਹੋ ਚੁੱਕੇ ਹੁੰਦੇ। ਸੰਤਾਂ ਦੀ ਨਿਗਾਹ ਜਿੱਥੇ ਪੈਂਦੀ ਹੈ ਉਹ ਜਗ੍ਹਾ, ਉਹ ਵਸਤੂ, ਉਹ ਬੰਦਾ ਸਭ ਪਵਿੱਤਰ ਹੋ ਜਾਂਦੇ ਆ। ਸਾਰੀਆਂ ਹੀ ਗਿਆਨ ਇੰਦਰੀਆਂ, ਸਾਰਾ ਹੀ ਸਰੀਰ ਸੰਤਾਂ ਦਾ ਪਵਿੱਤਰ ਹੁੰਦਾ ਹੈ। ਦੇਹੀ ਕਿਸ ਕੀ ਵਾਪਰੀ, ਦੇਹੀ ਦਾ ਕੀ ਚੀਜ਼ ਹੈ, ਕਹਿੰਦੇ ਪਿੰਡ ਹੀ ਪਵਿੱਤਰ ਹੋ ਜਾਂਦਾ। ਜਿਹੜੇ ਪਿੰਡ ਵਿੱਚ ਸੰਤ ਮਹਾਂਪੁਰਸ਼ ਰਹਿੰਦੇ ਨੇ, ਪਵਿੱਤਰ ਦੀਆਂ ਗਲੀਆਂ ਵੀ ਉਸ ਪਿੰਡ ਦੀਆਂ ਪਵਿੱਤਰ ਹੋ ਜਾਂਦੀਆਂ। ਧੰਨ ਆਨੰਦਪੁਰ ਨਗਰ ਹੈ, ਜੈ ਵਿਚਰੇ ਸ੍ਰੀ ਦਸ਼ਮੇਸ਼। ਆਨੰਦਪੁਰ ਸਾਹਿਬ ਦੀਆਂ ਗਲੀਆਂ ਧੰਨ ਹਨ, ਆਨੰਦਪੁਰ ਸਾਹਿਬ ਦੀਆਂ ਕੰਧਾਂ ਵੀ ਧੰਨ ਹਨ, ਜਿਨ੍ਹਾਂ ਨੂੰ ਸ੍ਰੀ ਕਲਗੀਧਰ ਦੇ ਦਰਸ਼ਨ ਹੋਏ, ਜਿਨ੍ਹਾਂ ਜਿਨ੍ਹਾਂ ਰਾਹਾਂ ਤੋਂ ਸੱਚੇ ਪਾਤਸ਼ਾਹ ਤੁਰ ਕੇ ਰੋਜ਼ ਜਾਂਦੇ ਸੀ, ਉਹ ਰਾਹ ਪਵਿੱਤਰ ਹਨ। ਕਹਿਣ ਦਾ ਮਤਲਬ ਹੈ ਵੀ ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ, ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ। ਬਿਖਮੋ ਬਿਖਮ ਅਖਾੜਾ, ਮੈਂ ਗੁਰ ਮਿਲ ਜੀ ਤਾਰਾ। ਬੜਾ ਔਖਾ ਅਖਾੜਾ ਸੀ। ਅਖਾੜਾ ਕਹਿੰਦੇ ਨੇ ਜਿੱਥੇ ਪਹਿਲਵਾਨ ਕੁਸ਼ਤੀ ਕਰਦੇ ਨੇ, ਜਾਂ ਕੋਈ ਖਿਡਾਰੀ ਕਬੱਡੀ ਖੇਡਦੇ ਨੇ, ਕਬੱਡੀ ਵਾਲਿਆਂ ਦਾ ਅਖਾੜਾ ਹੁੰਦਾ, ਕੁਸ਼ਤੀਆਂ ਕਰਨ ਵਾਲੇ ਭਲਵਾਨਾਂ ਦਾ ਅਖਾੜਾ ਹੁੰਦਾ, ਗੱਤਕਾ ਖੇਡਣ ਵਾਲਿਆਂ ਦਾ ਅਖਾੜਾ ਹੁੰਦਾ। ਦੋ ਪਾਲੇ ਹੁੰਦੇ ਨੇ, ਇੱਕ ਦੇ ਵਿੱਚ ਉਹ ਵਿਰੋਧੀ ਪੱਖ ਖੜਾ ਹੁੰਦਾ ਇੱਕ ਪਾਸੇ, ਦੂਜੇ ਖੜੇ ਨੇ ਆਪਸ ਉਹਨਾਂ ਦੀ ਟੱਕਰ। ਪਹਿਲਵਾਨ ਵੀ ਦੋ ਪਾਸੇ ਘੁਲਦੇ ਨੇ, ਕਬੱਡੀ ਵਾਲੇ ਵੀ ਦੋ ਪਾਸਿਓਂ, ਸੌਂਚੀ ਵਾਲੇ ਵੀ ਇਸੇ ਤਰ੍ਹਾਂ, ਗੱਤਕੇ ਵਾਲੇ ਵੀ ਆਹਮਣੇ ਸਾਹਮਣੇ ਭਿੜਦੇ ਨੇ। ਜਿੱਤ ਹਾਰ ਹੁੰਦੀ ਹੈ, ਉਹ ਅਖਾੜੇ ਵਿੱਚ ਕੋਈ ਹਾਰ ਜਾਂਦਾ, ਕੋਈ ਜਿੱਤ ਜਾਂਦਾ। ਜਿੱਤੇ ਹੋਏ ਨੂੰ ਸਰੋਪੇ ਮਿਲਦੇ ਨੇ, ਸਨਮਾਨ ਮਿਲਦਾ। ਇਹ ਜਿਹੜਾ ਅਖਾੜਾ ਹੈ ਨਾ ਦੁਨੀਆਂ ਦਾ, ਇਹ ਬਹੁਤ ਬਿਖਮ ਹੈ। ਇਸ ਅਖਾੜੇ ਵਿੱਚ ਲੜਾਈ ਬੜੀ ਅਜੀਬ ਗਰੀਬ ਹੈ, ਕੁਸ਼ਤੀ ਬੜੀ ਅਜੀਬੋ ਗਰੀਬ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਆਲਸ, ਕਿਰਪਣਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਜਿੱਤਣਾ ਬੜਾ ਔਖਾ। ਇਹ ਬਿਖਮ ਅਖਾੜਾ, ਔਖਾ ਅਖਾੜਾ ਹੈ। ਇਹਨੂੰ ਇਸ ਅਖਾੜੇ 'ਚ ਢਹਿੰਦੇ ਹੀ ਨੇ ਸਾਰੇ, ਬਹੁਤੇ ਢਹਿੰਦੇ ਨੇ, ਕੋਈ ਇੱਕ ਅੱਧਾ ਜਿੱਤਦਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਮੈਂ ਗੁਰ ਮਿਲ ਜੀ ਤਾਰਾ, ਮੈਂ ਗੁਰੂ ਨੂੰ ਮਿਲ ਕੇ ਗੁਰੂ ਦੀ ਕਿਰਪਾ ਨਾਲ ਇਹ ਅਖਾੜਾ ਜਿੱਤ ਲਿਆ। ਸ੍ਰੀ ਰਾਗ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ, ਹੋ ਗੁਸਾਈ ਦਾ ਪਹਿਲਵਾਨੜਾ, ਮੈਂ ਗੁਸਾਈ ਦਾ, ਪਰਮੇਸ਼ਰ ਦਾ ਪਹਿਲਵਾਨ, ਮੈਂ ਹੋ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮੇਲੇ ਉੱਚ ਦੁਮਾਲੜਾ। ਪੁਰਾਣੇ ਜ਼ਮਾਨੇ 'ਚ ਪਹਿਲਵਾਨ ਜਦੋਂ ਜਿੱਤ ਜਾਂਦੇ ਸੀ ਅਤੇ ਉਹ ਝੰਡੀ ਪੁੱਟਿਆ ਕਰਦੇ ਸੀ, ਝੰਡੀ ਗੱਡੀ ਹੁੰਦੀ ਸੀ, ਜਿਹੜਾ ਜਿੱਤੇ ਉਹ ਝੰਡੀ ਪੱਟ ਲੈਂਦਾ ਸੀ, ਮੈਂ ਜਿੱਤ ਗਿਆ। ਫਿਰ ਉਹਦੇ ਸਿਰ ਦੇ ਉੱਤੇ ਸਾਧ ਸੰਗਤ ਦੀ ਸ਼ਮਲੇ ਵਾਲੀ ਉੱਚੀ ਪੱਗ ਬੰਨ੍ਹੀ ਜਾਂਦੀ ਸੀ, ਉੱਚੀ ਪੱਗ ਬੰਨ੍ਹੀ ਜਾਂਦੀ ਸੀ ਅਤੇ ਲੜ ਛੱਡਿਆ ਜਾਂਦਾ ਸੀ, ਜਿਹਨੂੰ ਸ਼ਮਲਾ ਕਹਿੰਦੇ ਸੀ, ਫਰਲਾ ਕਹਿੰਦੇ ਸੀ, ਦੁਮਾਲਾ ਕਹਿੰਦੇ ਸੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਮੈਂ ਪਰਮੇਸ਼ਰ ਦਾ ਪਹਿਲਵਾਨ ਹਾਂ ਅਤੇ ਗੁਰੂ ਨੂੰ ਮਿਲ ਕੇ ਮੇਰਾ ਦੁਮਾਲਾ ਉੱਚਾ ਹੋ ਗਿਆ। ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਤਖ਼ਤ ਕੇਸਗੜ੍ਹ ਸਾਹਿਬ 'ਤੇ ਬੈਠੇ ਸਨ ਅਤੇ ਸਤਿਗੁਰਾਂ ਨੇ ਆਪਣੇ ਚਾਰਾਂ ਹੀ ਸਾਹਿਬਜ਼ਾਦਿਆਂ ਨੂੰ ਹੁਕਮ ਦਿੱਤਾ ਵੀ ਆਪੋ ਆਪਣੇ ਸੁੰਦਰ ਸਰੂਪ ਦਾ ਸਾਰੇ ਦੁਮਾਲੇ ਸਜਾ ਕੇ ਆਓ, ਵਧੀਆ ਵਧੀਆ ਸੋਹਣੇ ਸਰੂਪ ਸਜ ਕੇ ਆਓ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਜ਼ੋਰਾਵਰ ਸਿੰਘ ਜੀ ਤਾਂ ਬੜੇ ਸੋਹਣੇ ਸਜ ਕੇ ਆ ਗਏ ਅਤੇ ਬਾਬਾ ਫਤਿਹ ਸਿੰਘ ਸਾਹਿਬ ਸਭ ਤੋਂ ਛੋਟੇ ਸਨ ਅਤੇ ਉਹ ਉੱਥੇ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਹੈ, ਕੇਸਗੜ੍ਹ ਸਾਹਿਬ ਅਤੇ ਦੁਮਾਲਗੜ੍ਹ ਸਾਹਿਬ ਬਿਲਕੁਲ ਨਾਲ ਨਾਲ ਹੀ। ਤੁਸੀਂ ਕਦੇ ਅਨੰਦਪੁਰ ਸਾਹਿਬ ਜਾਓ, ਪਹਾੜੀ ਦੀ ਚੜ੍ਹਾਈ ਚੜ੍ਹਦੇ ਆ, ਸੱਜੇ ਪਾਸੇ ਤਖ਼ਤ ਕੇਸਗੜ੍ਹ ਹੈ, ਖੱਬੇ ਪਾਸੇ ਦੁਮਾਲਗੜ੍ਹ ਹੈ। ਜੇ ਦੀਵਾਨ ਹਾਲ ਵਾਲੇ ਪਾਸਿਓਂ ਆਓ ਅਤੇ ਕੇਸਗੜ੍ਹ ਸਾਹਮਣੇ ਹੈ ਅਤੇ ਦੁਮਾਲਗੜ੍ਹ ਸੱਜੇ ਹੱਥ। ਉੱਥੇ ਪੁਰਾਤਨ ਸਮੇਂ, ਹੁਣ ਤਾਂ ਗੁਰਦੁਆਰਾ ਦੁਬਾਰਾ ਬਣ ਗਿਆ, ਪਹਿਲਾਂ ਨਿੱਕੀਆਂ ਇੱਟਾਂ ਦਾ ਇੱਕ ਕਮਰਾ ਹੀ ਹੁੰਦਾ ਸੀਗਾ ਪੁਰਾਤਨ ਸਮੇਂ। ਜਿਹਨਾਂ ਬਜ਼ੁਰਗਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਸਾਨੂੰ ਦੱਸਿਆ, ਕਹਿੰਦੇ ਅੱਜ ਤੋਂ 80-70 ਸਾਲ ਪਹਿਲਾਂ ਉਹ ਕਮਰਾ ਮੌਜੂਦ ਸੀ, ਬਾਅਦ ਵਿੱਚ ਉਹ ਦੁਮਾਲਗੜ੍ਹ ਸਾਹਿਬ ਗੁਰਦੁਆਰਾ ਪੱਕਾ ਹੋ ਗਿਆ, ਪਹਿਲਾਂ ਪੁਰਾਤਨ ਗੁਰਦੁਆਰਾ ਸੀ। ਉਹ ਕਮਰਾ ਸਤਿਗੁਰਾਂ ਦੇ ਸਮੇਂ ਬਣਿਆ ਹੋਇਆ ਸੀ ਅਤੇ ਚਾਰੇ ਸਾਹਿਬਜ਼ਾਦੇ ਆਪੋ ਆਪਣੇ ਪਾਸੇ ਚਲੇ ਗਏ। ਬਾਬਾ ਜੀ ਫਤਿਹ ਸਿੰਘ ਸਾਹਿਬ ਜੀ ਆਪਣੇ ਸੇਵਾਦਾਰ ਬਾਬਾ ਜਥੇ ਸਿੰਘ ਜੀ ਨੂੰ ਲੈ ਕੇ ਉਸ ਕਮਰੇ ਵਿੱਚ ਚਲੇ ਗਏ ਅਤੇ ਗਲ ਪੱਲਾ ਪਾ ਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਓ, ਅਕਾਲ ਪੁਰਖ ਜੀਓ, ਮੇਰੇ ਵੱਡੇ ਵੀਰਾਂ ਨੇ ਅਤੇ ਆਪੋ ਆਪਣੇ ਦਸਤਾਰੇ ਸਜਾ ਲਏ ਅਤੇ ਪਿਤਾ ਜੀ ਨੇ ਹੁਕਮ ਲਾਇਆ ਵੀ ਵਿਚਿੱਤਰ ਸਰੂਪ ਅਕਾਲ ਪੁਰਖ ਦਾ ਬਣਾ ਕੇ ਆਉਣਾ ਅਤੇ ਮੈਂ ਕਿਵੇਂ ਕਰਾਂ। ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਆਪ ਆ ਕੇ ਉਸ ਵੇਲੇ ਦਰਸ਼ਨ ਦਿੱਤੇ ਅਤੇ ਉੱਚਾ ਦੁਮਾਲਾ ਫਰਲੇ ਵਾਲਾ ਸੀ ਇਸ 'ਤੇ ਸਜਾਇਆ, ਜਿਹੜਾ ਨਿਹੰਗ ਸਿੰਘ ਉੱਚਾ ਦੁਮਾਲਾ ਸਜਾਉਂਦੇ ਆ ਨਾ, ਜਿਹੜਾ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਮੈਂ ਗੁਰਮੇਲ ਉੱਚ ਦੁਮਾਲੜਾ, ਉਹ ਦੁਮਾਲਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਸੀਸ 'ਤੇ ਅਕਾਲ ਪੁਰਖ ਜੀ ਨੇ ਆਪ ਸਜਾਇਆ ਫਰਲੇ ਵਾਲਾ। ਅਤੇ ਉਸ ਵੇਲੇ ਬਚਨ ਲਿਖਿਆ ਕਿ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚਲੇ ਗੋ ਤੋਰ ਜੈਸਾ ਪੰਥ ਐਸਾ ਮੁੱਖ ਸੇ ਲਾਇਆ। ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਲਿਖਦੇ ਨੇ ਕਿ ਸਾਹਿਬਜ਼ਾਦਾ ਫਤਿਹ ਸਿੰਘ ਸਾਹਿਬਜ਼ਾਦੇ ਦਸ਼ਮੇਸ਼ ਜੂਕੇ ਕਰਤੇ ਵਿਨੋਦ ਆਏ ਗੁਰ ਤੀਰ ਹੈ। ਗੁਰੂ ਸਾਹਿਬ ਜੀ ਦੇ ਦਰਬਾਰ 'ਚ ਜਦੋਂ ਆਏ ਅਤੇ ਬੜਾ ਸੁੰਦਰ ਸਰੂਪ ਸਜਿਆ ਹੋਇਆ, 52 ਕਵੀ ਬੈਠੇ ਸਨ, ਕਿਸੇ ਕਵੀ ਨੇ ਉਹਦਾ ਨਕਸ਼ਾ ਬਣ ਦਿੱਤਾ। ਉਹ ਕਹਿੰਦੇ ਕਿ ਸੀਸ ਦੁਮਾਲਾ ਸਜੇ ਸੁਰਮਈ, ਮੋਢੇ ਸੋਟਾ ਮੋਟਾ ਹੈ। ਦੁਮਾਲਾ ਸੀਸ 'ਤੇ ਸਜਿਆ, ਮੋਢੇ 'ਤੇ ਸੋਟਾ ਰੱਖਿਆ। ਮਸਤਾਨੇ ਪੱਟ ਕਮਰ ਕਸੇ ਜੁੱਤ, ਸਜਿਓ ਬਚਿੱਤਰ ਕ ਛੋਟਾ ਹੈ। ਮਸਤਾਨੇ ਬਸਤਰ ਸੀਗੇ ਨੀਲੇ ਰੰਗ ਦੇ, ਬਾਬਾ ਜੀ ਨੇ ਜਿਵੇਂ ਮਸਤਾਨੇ ਕਮਰ ਕਸੇ ਲਾਏ, ਮੋਢੇ ਸਲੋਤਰ ਰੱਖਿਆ ਹੋਇਆ, ਦੁਮਾਲਾ ਉੱਚਾ ਫਰਲੇ ਵਾਲਾ, ਕਸ਼ਹਿਰਾ ਵੀ ਲੰਮਾ ਜਿਹਾ ਗੋਡਿਆਂ ਤੋਂ ਥੱਲੇ ਨੂੰ ਕੋਈ ਡਿੰਗਾ ਟੇਢਾ ਜਿਹਾ ਜਾਵੇ ਮਸਤਾਨਾ। ਕਹਿੰਦੇ ਸੀਸ ਦੁਮਾਲਾ ਸਜੇ ਸੁਰਮਈ, ਮੋਢੇ ਸੋਟਾ ਮੋਟਾ ਹੈ। ਮੋਢੇ 'ਤੇ ਮੋਟਾ ਸੋਟਾ ਰੱਖਿਆ। ਮਸਤਾਨੇ ਪੱਟ ਕਮਰ ਕਸੇ ਜੁੱਤ, ਮਸਤਾਨੇ ਚੋਲੇ ਸਨ ਅਤੇ ਕਮਰ ਕਸਾ ਵੀ ਮਸਤਾਨਾ ਜਿਹਾ ਲਾਇਆ ਹੋਇਆ। ਸਜਿਓ ਬਚਿੱਤਰ ਇੱਕ ਛੋਟਾ ਹੈ, ਇੱਕ ਛੋਟਾ ਕਸ਼ਹਿਰੇ ਨੂੰ ਕਹਿੰਦੇ ਬਚਿੱਤਰ ਕਸ਼ਹਿਰਾ। ਫਤਿਹ ਸਿੰਘ ਕੋ ਭਿਖ ਸਰੂਪ ਆਸ, ਕਲਗੀ ਧਰ ਭਿਖ ਸਾਵਤ ਹੈ। ਬਾਬਾ ਫਤਿਹ ਸਿੰਘ ਜੀ ਦਾ ਐਸਾ ਬਚਿੱਤਰ ਰੂਪ ਵੇਖ ਕੇ ਕਲਗੀਧਰ ਜੀ ਖੁਸ਼ ਹੋ ਰਹੇ, ਪ੍ਰਸੰਨ ਹੋ ਗਏ, ਉੱਠ ਕੇ ਖੜ੍ਹੇ ਹੋ ਗਏ ਅਤੇ ਸਿੰਘ ਵੀ ਸਾਰੇ ਖੜ੍ਹੇ ਹੋ ਗਏ। ਅਤੇ ਸਿੰਘ ਸਮਾਜ ਕਵੀ ਗਣ, ਹੰਸ ਹੰਸ ਲੋਟ ਪੋਟ ਹੋਇਆ ਜਾਵਤ। ਕਹਿੰਦੇ ਹਾਸ ਰਾਸ ਦਾ ਬੜਾ ਆਨੰਦ ਬਣਿਆ। ਫਿਰ ਮਹਾਰਾਜ ਕਹਿੰਦੇ ਇਹੋ ਜਿਹਾ ਪੰਥ ਚੱਲੇਗਾ, ਮੇਰੀਆਂ ਲਾਡਲੀਆਂ ਫੌਜਾਂ ਹੋਣਗੀਆਂ। ਲਾਡਲੀਆਂ ਫੌਜਾਂ ਨਿਹੰਗਾ ਸਿੰਘ ਨੂੰ ਇਸੇ ਕਰਕੇ ਕਹਿੰਦੇ ਆ ਵੀ ਬਾਬਾ ਫਤਿਹ ਸਿੰਘ ਸਾਹਿਬ ਜੀ ਤੋਂ ਉਹਨਾਂ ਨੂੰ ਇਹ ਵਰ ਪ੍ਰਾਪਤ ਹੋਇਆ। ਸੋ ਇਹ ਬਿਖਮੋ ਬਿਖਮ ਅਖਾੜਾ, ਅਖਾੜਾ ਬੜਾ ਵੱਡਾ ਅਹਿਸਾਸ ਸੰਗਤ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੱਗ ਬਚਾਉਣਾ ਪੈਂਦਾ, ਮਨ ਨਾਲ ਜੂਝਣਾ ਪੈਂਦਾ ਅਤੇ ਕੋਈ ਵਿਰਲਾ ਹੀ ਇਸ ਅਖਾੜੇ ਵਿੱਚ ਨਿਤਰਦਾ ਹੈ। ਮੇਰੇ ਵਰਗੇ ਸੰਸਾਰ ਦੇ ਜੀਵ ਵਾਰ ਵਾਰ ਹਾਰੀ ਜਾਂਦੇ, ਹਾਰੀ ਜਾਂਦੇ, ਹਾਰੀ ਜਾਂਦੇ ਆ। ਹੋ ਗੁਸਾਈ ਦਾ ਪਹਿਲ ਬਾਲੜਾ, ਮੈਂ ਗੁਰਮਿਲ ਕੁਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆਂ। ਛਿੰਝ ਸ਼ਬਦ ਵੀ ਹੁਣ ਪੰਜਾਬੀ ਦਾ ਪੁਰਾਣਾ ਅਲੋਪ ਹੁੰਦਾ ਜਾ ਰਿਹਾ। ਪਿੰਡਾਂ 'ਚ ਛਿੰਝ ਪਈ ਆਪਾਂ ਕਹਿੰਦੇ ਹੁੰਦੇ ਸੀ, ਭਲਵਾਨ ਲੋਕ ਆ ਕੇ ਖਾੜੇ ਵਿੱਚ ਮਲ ਲੱਥੇ ਲੈਂਦੇ, ਫੇਰੀਆਂ ਪਾਉਂਦੇ ਸੀ, ਪੱਟਾਂ ਦੇ ਥਾਪੀਆਂ ਮਾਰਦੇ ਸੀ, ਅਤੇ ਬੈਠਕਾਂ ਮਾਰਦੇ ਸੀ, ਫਿਰ ਘੁਲਦੇ ਸੀ, ਮੁਦਗਰ ਚੁੱਕਦੇ ਸੀ, ਮੁੰਗਲੀਆਂ ਫੇਰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਅਜੇ ਵੀ ਚੀਜ਼ਾਂ ਲੱਗਦੀਆਂ ਨੇ, ਪਰ ਥੋੜ੍ਹਾ ਜਿਹਾ ਸਮਾਂ ਇਹੋ ਜਿਹਾ ਮਨੋਰੰਜਨ ਦਾ ਪਹਿਲਾਂ ਇਹੀ ਸਾਧਨ ਹੁੰਦੇ ਸੀਗੇ, ਅਤੇ ਨੌਜਵਾਨਾਂ ਨੂੰ ਪਾਲਦੇ ਹੁੰਦੇ ਸੀ ਚੰਗੇ ਲੋਕ ਸ਼ੌਂਕ ਨਾਲ ਪੁੱਤਰਾਂ ਨੂੰ, ਅਤੇ ਘੁਲਾਉਂਦੇ ਹੁੰਦੇ ਸੀ। ਗੁਰੂ ਸਾਹਿਬ ਨੇ ਉਹ ਨਕਸ਼ਾ ਅੰਦਰ ਨਾ ਖਿੱਚਿਆ ਅਖਾੜੇ ਦਾ, ਕਹਿੰਦੇ ਹੋਂ ਗੁਸਾਈ ਦਾ ਪੈਨ ਵਾਲੜਾ, ਮੈਂ ਗੁਰਮੇਰੇ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਈ ਬੈਠਾ ਵੇਖੇ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲ ਰਥੇ ਲੈਂਦੇ ਪੇਰੀਆਂ, ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਇਆ ਆਇਆ ਕਰ ਜਾਸਣ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਿਖਮਾ ਬਿਖਮਾ ਅਖਾੜਾ, ਔਖਾ ਅਖਾੜਾ ਹੈ। ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਜਿੱਤਿਆ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਤਿਹ ਸਿੰਘ ਸਾਹਿਬ ਜੀ ਮਹਾਂਪੁਰਸ਼ ਕਥਾ 'ਚ ਕਿਹਾ ਕਰਦੇ ਸੀ, ਕਹਿੰਦੇ ਮਹਾਂਪੁਰਸ਼ ਸੰਸਾਰ 'ਚ ਬੜੇ ਬੜੇ ਵੱਡੇ, ਵੱਡੇ ਤੋਂ ਵੱਡੇ, ਪਰ ਸਭ ਤੋਂ ਵੱਡੇ ਬਾਬਾ ਫਤਿਹ ਸਿੰਘ ਜੀ ਹੋਏ ਹੈ। ਜਿੰਨੇ ਸੰਸਾਰ ਦੇ ਵੱਡੇ ਮਹਾਂਪੁਰਸ਼ ਨੇ, ਉਹਨਾਂ ਤੋਂ ਵੱਡੀ ਕਰਨੀ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਕੀਤੀ ਹੈ, ਜਿਹੜੀ ਕੁੱਲ ਪੌਣੇ ਕੁ 7-7 ਸਾਲ ਦੀ ਉਮਰ ਦੇ ਵਿੱਚ ਦੁਨੀਆ ਦੇ ਵਿੱਚ ਇਹੋ ਜਿਹੀ ਕੋਈ ਮਿਸਾਲ ਨਹੀਂ, ਨੀਹਾਂ ਵਿੱਚ ਖੜ ਗਏ, ਸ਼ਹੀਦੀ ਪਾ ਗਏ, ਆਪਣਾ ਧਰਮ ਨਹੀਂ ਛੱਡਿਆ। ਨਹੀਂ ਤਾਂ ਬੱਚੇ ਨੂੰ ਮਾੜਾ ਜਿਹਾ ਡਰਾਵਾ ਦੇਈਏ, ਵੱਡੇ ਵੱਡੇ ਡਰ ਮੌਤ ਤੋਂ ਵੱਡੇ ਵੱਡੇ ਡਰ ਜਾਂਦੇ ਹੈ। ਦੂਜਾ ਨੰਬਰ ਸਾਧ ਸਿੰਘ ਜੀ ਪੈਸੇ ਦੇ ਲਾਲਚ ਵਿੱਚ, ਵਡਿਆਈ ਦੇ ਲਾਲਚ ਵਿੱਚ, ਸੁੱਖਾਂ ਦੇ ਲਾਲਚ ਵਿੱਚ ਵੱਡੇ ਵੱਡੇ ਡੋਲ ਜਾਂਦੇ, ਨਾ ਕਿਸੇ ਲਾਲਚ ਤੋਂ ਡੋਲੇ, ਨਾ ਕਿਸੇ ਡਰਾਵੇ ਤੋਂ, ਆਤਮ ਗਿਆਨ ਦੇ ਵਿੱਚ ਅਰੂੜ ਹੋ ਕੇ ਸ਼ਹੀਦੀ ਪ੍ਰਾਪਤ ਕੀਤੀ। ਬਿਖਮੋ ਬਿਖਮ ਅਖਾੜਾ, ਔਖਾ ਔਖੀ ਕਾਢੀ, ਮੈਂ ਗੁਰਮਿਲ ਜੀਤਾ ਰਾਂ। ਗੁਰੂ ਨੂੰ ਮਿਲ ਕੇ ਇਹ ਜਿੱਤਿਆ ਜਾਂਦਾ ਹੈ। ਗੁਰਮਿਲ ਜੀਤਾ ਹਰ ਹਰ ਕੀਤਾ, ਟੂਟੀ ਪੀਤਾ ਭਰਮ ਗੜਾ। ਇਹ ਅਖਾੜਾ ਫਿਰ ਗੁਰੂ ਸਾਹਿਬ ਕਹਿੰਦੇ ਗੁਰੂ ਨੂੰ ਮਿਲ ਕੇ ਜਿੱਤਾ। ਕਿਵੇਂ ਜਿੱਤਾ? ਹਰ ਹਰ ਕੀਤਾ, ਵਾਹਿਗੁਰੂ 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 ਜਪ ਕੇ, ਨਾਮ ਦਾ ਅਭਿਆਸ ਕਰਕੇ ਇਹ ਅਖਾੜਾ ਜਿੱਤਿਆ ਜਾਂਦਾ ਹੈ। ਟੂਟੀ ਪੀਤਾ, ਜਿਹੜੀ ਵਿਚਕਾਰ ਕੰਧ ਸੀਗੀ ਪਰਮਾਤਮਾ ਦੇ ਆਤਮਾ ਦੇ ਵਿਚਕਾਰ, ਜਿਹੜੀ ਦੀਵਾਰ ਸੀ ਉਹ ਢਹਿ ਗਈ, ਉਹ ਸੀ ਭਰਮ ਦੀ, ਭਰਮ ਦੀ ਦੀਵਾਰ ਹਟ ਗਈ। ਭਰਮ ਗੜਾ, ਜਿਹੜਾ ਭਰਮ ਦਾ ਕਿਲ੍ਹਾ ਖੜਿਆ ਹੋਇਆ ਸੀ, ਉੱਡ ਪੁੱਟ ਗਿਆ। ਪਾਇਆ ਖਜ਼ਾਨਾ ਬਹੁਤ ਨਿਧਾਨਾ, ਸਾਣਥ ਮੇਰੀ ਆਪ ਖੜਾ। ਉਹ ਖਜ਼ਾਨਾ ਪ੍ਰਾਪਤ ਕਰ ਲਿਆ, ਉਹ ਨਿਧਾਨ ਪ੍ਰਾਪਤ ਕਰ ਲਿਆ ਜਿਹੜਾ ਕਦੀ ਮੁੱਕਦਾ ਹੀ ਨਹੀਂ। ਮੇਰੇ ਨਾਲ ਮੇਰਾ ਵਾਹਿਗੁਰੂ ਸਾਥ ਦੇਣ ਵਾਸਤੇ ਖੜਾ ਹੈ, ਮੇਰੇ ਨਾਲ ਅੰਗ ਸੰਗ ਹੈ। ਸੋਈ ਸੋ ਗਿਆਨਾ ਸੋ ਪ੍ਰਧਾਨਾ, ਜੋ ਪ੍ਰਭ ਆਪਣਾ ਕੀਤਾ। ਮਹਾਰਾਜ ਕਹਿੰਦੇ ਸੋਈ ਸੋ ਗਿਆਨਾ, ਗਿਆਨੀ ਵੀ ਉਹੀ ਹੈ ਅਤੇ ਪ੍ਰਧਾਨ ਵੀ ਉਹ ਹੈ ਜਿਸ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਹੋਵੇ, ਜਿਹਦੀ ਵਾਹਿਗੁਰੂ ਨੇ ਬਾਂਹ ਫੜ ਲਈ ਹੋਵੇ। ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਉਹਨੂੰ ਪ੍ਰਧਾਨ ਬਣਾ ਤਾ, ਉਹਨੂੰ ਸੁਗਿਆਨੀ ਬਣਾ ਤਾ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗ ਹੈ ਮਾਣ, ਜੋ ਪ੍ਰਭ ਆਪਣਾ ਕੀਤਾ, ਜਿਹਨਾਂ ਨੂੰ ਮਹਾਰਾਜ ਸਾਹਿਬ ਜੀ ਆਪਣਾ ਬਣਾ ਲੈਂਦੇ। ਕਹੋ ਨਾਨਕ ਜਾਂ ਵੱਲ ਸੁਆਮੀ ਤਾਂ ਸਰਸੇ ਭਾਈ ਮੀਤਾ। ਮਹਾਰਾਜ ਕਹਿੰਦੇ ਜਿਹਨਾਂ ਵੱਲ ਵਾਹਿਗੁਰੂ ਹੈ, ਜਿਹਨਾਂ ਵੱਲ ਪਰਮੇਸ਼ਰ ਹੈ, ਉਹ ਸਰਸੇ ਸਰਸੇ ਰਸ ਵਾਲੇ ਹੋ ਗਏ ਹਨ। ਉਹਨਾਂ ਦੇ ਅੰਦਰ ਪਰਮੇਸ਼ਰ ਦੇ ਪਿਆਰ ਦਾ ਰਸ ਪੈਦਾ ਹੋ ਗਿਆ, ਭਗਤੀ ਦਾ ਰਸ ਪੈਦਾ ਹੋ ਗਿਆ। ਅੱਜ ਕੱਲ੍ਹ ਅਗਿਆਨੀ ਲੋਕ ਸਰਸੇ ਦਾ ਅਰਥ ਕੋਈ ਹੋਰ ਹੀ ਕਰੀ ਜਾਂਦੇ। ਸੰਤ ਸਾਚਰ ਫੇ ਸਰਸੇ, ਆਹ ਪਿਛਲੇ ਜਿਹੜੇ ਸੌਦੇ ਵਾਲਾ ਸਾਧ ਸੀ ਉਹਦੇ ਚੇਲੇ ਕਹੀ ਜਾਂਦੇ ਸੀ। ਅਖੇ ਜੀ ਸਰਸੇ 'ਚ ਸੰਤ ਪੈਦਾ ਹੋਏ। ਸਾਧ ਸੰਗਤ ਜੀ, ਗੁਰਬਾਣੀ ਦਾ ਅਰਥ ਬੋਧ ਜਿੰਨਾ ਚਿਰ ਅਸੀਂ ਸੰਪਰਦਾਇ ਵਿੱਚ ਨਹੀਂ ਲੈ ਲੈਂਦੇ, ਉਹਨਾਂ ਚਿਰ ਮਨ ਘੜੰਤ ਅਰਥ ਚੱਲਦੇ ਹੀ ਰਹਿਣੇ। ਕਈ ਆ ਇੱਕ ਨਵਾਂ ਹੀ ਗਿਆਨੀ ਸਾਡਾ ਪ੍ਰਚਾਰ ਕਰ ਰਿਹਾ ਸੀ ਪਿਛਲੇ ਦਿਨੀ, ਅਖੇ ਜੀ ਗਤੀ ਦਾ ਮਤਲਬ ਸਪੀਡ ਹੁੰਦਾ ਗੁਰਬਾਣੀ ਦੇ ਵਿੱਚ। ਉਹ ਗਤੀ ਦਾ ਕਿੱਥੇ ਸਪੀਡ ਹੁੰਦਾ, ਕਿੱਥੇ ਮੁਕਤੀ ਹੁੰਦਾ, ਕਿੱਥੇ ਕਲਿਆਣ ਹੁੰਦਾ, ਇਹਦਾ ਪ੍ਰਚਾਰ ਕਰੋ ਨਾ। ਤੋ ਇਹ ਤਾਂ ਸੰਪਰਦਾਇ ਮਹਾਂਪੁਰਸ਼ ਕੱਲ੍ਹ ਦੱਸ ਕੇ ਵੀ ਗਏ ਸਰਦਰ ਖੋਵਾਲ ਵਾਲੇ, ਵੀ ਜਿੰਨਾ ਚਿਰ ਸੰਪਰਦਾਇ ਵਿੱਚ ਕਿਸੇ ਚੀਜ਼ ਦਾ ਅਸਰ ਨਹੀਂ ਆ, ਅਸੀਂ ਸਟੱਡੀ ਕਰਦੇ ਅਧਿਐਨ ਕਰਦੇ, ਉਹਨਾਂ ਚਿਰ ਊੜੇ ਦਾ ਬੋਤਾ ਹੀ ਬਣਨਾ, ਊਠ ਨਹੀਂ ਬਣਨਾ, ਊੜ ਦਾ ਹੋਰ ਹੀ ਬਣਨਾ। ਸੋ ਇੱਥੇ ਸਰਸੇ ਦਾ ਮਤਲਬ ਹੈ ਸ ਰਸੇ, ਸੋ ਜੋ ਰਸ ਦੇ ਸਹਿਤ ਹਨ, ਜਿਹਨਾਂ ਦੇ ਅੰਦਰ ਪਰਮੇਸ਼ੁਰ ਦੇ ਨਾਮ ਦਾ ਰਸ, ਭਗਤੀ ਦਾ ਰਸ, ਵਿਗਾਸ ਆਇਆ ਹੈ, ਉਹ ਸੰਤ ਸਾਜਨ ਪਏ ਸਰਸੇ। ਸੋ ਗੁਰੂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਗੁਰੂ ਕੀ ਬਾਣੀ ਹਿਰਦੇ 'ਚ ਵੱਸੇ, ਸਾਡੇ ਅੰਦਰ ਵੀ ਉਹ ਰਸ ਪੈਦਾ ਹੋਵੇ। ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।